जगत गुरु गुरु नानक साहब जी की जन्म साखी आप जी सरवण कर रहे हो। सतगुरु सच्चे पातशाह ने एक विखावे करने वाले पंडित नूं उपदेश दे के कृतार्थ किया कि पंडित जी ये विखावे की बिरती छड़ो, पखंड दे विच परमेशर की प्राप्ति नहीं हुंदी, पखंड कीत्यां धर्म प्रगट नहीं हुंदा। सतगुरां दे चरणां च पंडित ने नमस्कार करके अपनी भुल की खिमा याचना कीती, गुरु पातशाह दी सिखी धारण कीती। पातशाह अगे वधे ने, एक नगर विच आए ने जिथे मनमुख साखत लोग रहिंदे हन। नगर च जिथे आके सतगुरु बैठदे, पिंड वाले मखौल करके महाराज जी नूं उठा दिंदे जी चलो इत्थों, दूजे थां ते बहिंदे दूजे थां तों वी उठा दिंदे, किसे ने वी पिंड च महाराज जी नूं बैठण नहीं दिता। सतगुरु जी जाण वेले कहिंदे वसदे रहो। अगले पिंड च आए, उन्होंने बड़ी सेवा टहल कीती, रात नूं महाराज जी दा विश्राम करवाया, लंगर प्रशादा छकाया। अगले दिन उत्थों जाण लगे ते महाराज जी कहिंदे उजड़ जाओ। भाई मरदाना जी कहिण लगे महाराज इह की खेड है, जिन्हां ने पिंड च बैठण नहीं दिता, मखौल उड़ाया, उन्हां नूं कहिंदे वसदे रहो ते जिन्हां सेवा कीती उन्हां नूं सराप दिंदे वी उजड़ जाओ। महाराज जी कहिंदे जिहड़े उह पहले पिंड वाले सन उन्हां नूं जे कहिंदे उजड़ जाओ, अपने वर्गे होरां नूं जा के पिंडां विच बणाउंदे, होर पिंडां च वस के, ते जिन्हां नूं असीं उजड़ जाण दा वचन कीता होर पिंडां च जा के वसणगे, अपनी वर्गी बिरती संत सेवी बिरती होरनां विच भी पैदा कर देंगे। भाई साहब भाई मरदाना जी कहिंदे महाराज जिहड़े उह मनमुखां ते साखतां दा पिंड सी, जे तुहानूं पावे ते तुसीं उन्हां दी भी कल्याण कर सकदे हो, तुसीं ऐसे समर्थ हो। गरीब नवाज पातशाह जगत गुरु गुरु नानक साहिब, इहो जे लोकां दी जो दशा हुंदी है वह अपने शब्द द्वारा बयान करके उचारण कर रहे ने। सरवण करिए, सतगुरु जी दे चरणां दा ध्यान अपने हिरदयां च बसाईए, रसना नूं पवित्र करदे आखो जी सतनाम
श्री वाहे गुरु साहिब जी,
सतनाम
श्री वाहे गुरु साहिब जी। चौपाई मरदाना कहे जे तुद पावे।
भाई मरदाना जी कहिंदे हे सतगुरु सच्चे पातशाह जे तुहानू पावे,
तो ओना की मुख करावे।
जे तुहानू पावे ते सतगुरु जी तुसी उना दी भी मुक्ति करा सकदे हो। जिन्हां नूं तुसी कहा भी वसदे रहो भी उह साखत लोक ने किते होर ना जाण, महाराज जी जे तुहानू पावे ते तुसी उना नूं भी बख्श सकदे हो, उना दी भी मुक्ति करा सकदे हो।
जिन बोते नरन मजारा।
जदों सतगुरु जी नूं भाई साहब ने बेनती कीती, महाराज जी दे पास बहुत सारी संगत बैठी हुई सी, जिहड़े नगर वालिआं ने सतगुरां दी सेवा टहल कीती सी ओह भी महाराज जी दे चरणां च बैठे सन।
श्री गुरु उचरियो शब्द मलारा।
पातशाह ने बचन उचारण कीता, मरदानिया रबाब छेड़ बाणी आई है। भाई साहब जी ने उसे वक्त रबाब नू राग मलार दे विच छेड़िया। जगत गुरु गुरु नानक साहब जी महाराज जी ने अपने मुखार बिंद चो पावन पवित्र शब्द जो सतगुरां दे पवित्र हिरदे च निरंकार दे घरों उतरिया, मन मुखां दी कैसी दशा है उस शब्द दीआं पहलीआं पंगतीआं च महाराज जी ने बयान कीती है। ओह पावन शब्द गुरदेव ने अपने मुखों उचारण कीता, सरवण करो जी।
राग मलार चौपदी महला पहला घर पहला।
राग मलार है, मलार राग खालसा जी श्री गुरु ग्रंथ साहिब जी दे 31 रागां चो प्यारा राग है। मीह जदों वरसदा उस वक्त इस राग नूं गाया जांदा है। अक्सर सावण भादरों दे महीने दो महीने रागी सिंह इस पावन राग नूं लगातार निरंतर गायन करदे ने, जदों भी किसी चौंकी दी कीर्तन दी आरंभता हुंदी है। तो मलार राग दे विच सतगुरु सच्चे पातशाह ने शब्द उचारिया चौ पदे। इस पवित्र शब्द दे चार बंद ने, चार पदे ने। और गरीबन बाग साहब सचे पातशाह धन गुरु नानक साहब का उच्चारण किया पावन शब्द है महला पहला घर पहला पहले घर सुरताल विच शब्द नू गायन करन दा हुक्म है। घर ताल दा एक वाचक है घर बेअंती दसे गए ने पर गुरु ग्रंथ साहब सचे पातशाह च कुछ घर साहब दे प्रवान कीते है। पहले घर सुरताल विच इस पवित्र पावन शब्द नू गायन करन दा हुक्म है। शब्द दी आरंभता हो रही है महाराज जी पहला मंगला चरण करदे ने सरवण करिए जी।
एक ओंकार
एक अदुति जिस वर्गा कोई दूजा नहीं। एक दा मतलब इथे गिनती दा एका नहीं है। जे गिनती दा एका मनिए ते फिर उस तो बाद दो भी है तीन भी है चार भी है। ए संज्ञा वाचक एक है भी जिस वर्गा कोई दूजा नहीं ओनू कहा एक यानी कि जिस तो बाद दो या तीन दी गिनती नहीं है एक बस ओही है। एक ओंकार जो सारिया विच व्यापक है और सर्व दा प्रकाशक है। खट जोतियां मनिया ने उन्हां चो सूरज है चंद्रमा है तारे ने आकाशी बिजली है। ये जड़िया छे ज्योतियां ने ये अपने आप तो नहीं प्रकाश रही। सूरज का प्रकाश अपना नहीं है चंद्रमा का प्रकाश अपना नहीं है तारिया का प्रकाश अपना नहीं है बिजली विच चमकने वाला प्रकाश उहदा अपना नहीं है। ये जिहड़ा प्रकाश है ये परते प्रकाश है जिहड़ा इन्हां नूं प्रकाश रहा उहनूं कहिंदे ने ओंकार। मनुख विच भी प्रकाश है मनुख दे अंदर जिहड़ी चेतना का प्रकाश है वह प्रकाश भी उस अकाल पुरख परमेश्वर का प्रकाश है उस नूं कहा ओंकार जो सर्व का प्रकाशक है जो सारिआं नूं प्रकाश देण वाला सब नूं चेतना देण वाला है जिस दे चानने नाल सारिआं विच चानना हो रहा है जिस दे प्रकाश नाल सारे ही प्रकाश रहे ने वह है ओंकार। ओंकार बीज है जिवें बीज तो दरख्त पैदा हुंदा है इसे तरह ओंकार बीज है और इस बीज तो यह संसार रूपी दरख्त पैदा होया है। ये जितना ब्रह्मांड है ये जितना भी विश्व है ये सारा विश्व दा बीज है ओंकार। ओंकार दे बीज तो ही ये सारा संसार ये सारा विश्व पैदा होया ओंकार बीज है। ओंकार दा अर्थ इस तरह भी महापुरश करदे है जो पैदा करदा है पालदा है और संघार करदा है जिहदे च तिन्ने शक्तियां ने उहनूं कहिंदे ने ओंकार। और ओंकार दा मतलब जो रखिया करे जद उहदा नां लईए तां उह रखिया करदा है। इसे करके महापुरश कहिंदे जदों कोई मूल मंत्र दा अभ्यास करदा है एक ओंकार नाल कहिंदा है तां मूल मंत्र दा अभ्यास करन नाल उहदी हर प्रकार नाल रखिया हुंदी जिहड़ा मूल मंत्र दा अभ्यास करदा है। उहदे ते दुनिया दा कोई मंत्र कोई तंत्र जंतर नहीं चलदा। मूल मंत्र दे अभ्यासी गुरमुख दे उत्ते किसे प्रकार दी कोई आधी व्याधी उपाधि दा प्रभाव नहीं पैंदा। सो ओंकार दा मतलब जो रखिया करन वाला राखा है। राखा एक हमारा स्वामी सगल घटा का अंतरजामी जो सब दी रखिया करन वाला है।
सत नाम
ओदा नाम ही त्रैकाल सत है। त्रैकाल सत है उसका नाम पहला भी सत सी हुण भी सत है अगाह नूं भी सत है। आद सच जुगाद सच है भी सच नानक हो सी भी सच जो त्रैकाल सत है उहनूं कहिंदे ने सत। उहदा नाम ही त्रैकाल सत है। जप मन सत नाम सदा सत नाम उहदा नाम ही त्रैकाल सत बाकी सब कुछ नश्वर है। हर शह बिनसणी है कूड राजा कूड परजा कूड सब संसार जग रचना सब झूठ है जान ले हो रे मीत। ये सारा संसार नश्वर है बिनसने वाला है पर एक अकाल पुरख परमेश्वर दा नाम ही त्रैकाल सत है। सत नाम जो त्रैकाल सत है ना आम कन्ना लगा ना नन्ने नू ਨਾ ਆਮ, ਜੋ ਆਮ ਨਹੀਂ ਹੈ ਖਾਸ ਹੈ ਉਹਨੂੰ ਕਹਿੰਦੇ ਨੇ ਸਤਨਾਮ, ਜੋ ਆਮ ਨਹੀਂ ਹੈ ਜੋ ਖਾਸ ਹੈ, ਜਿਸ ਦਾ ਜਾਪ ਜਪਣ ਵਾਲੇ ਵੀ ਖਾਸ ਹੋ ਜਾਂਦੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਉਸ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਜਪਦੇ ਨੇ, ਪਰਮੇਸ਼ਰ ਖਾਸ ਹੈ ਤੇ ਉਸ ਖਾਸ ਪ੍ਰਭੂ ਦੇ ਖਾਸ ਨਾਮ ਨੂੰ ਜਪਣ ਵਾਲੇ ਵੀ ਲੋਕ ਪਰਲੋਕ ਦੋਹਾਂ ਜਹਾਨਾਂ ਚ ਖਾਸ ਹੋ ਜਾਂਦੇ ਹਨ। ਕਬੀਰ ਜੀ ਖਾਸ ਹੋ ਗਏ ਤਦੇ ਤੇ, ਕਬੀਰ ਜੀ ਇੱਕ ਛੋਟੀ ਜਿਹੀ ਗਲੀ ਚ ਰਹਿੰਦੇ ਆ ਬਨਾਰਸ ਵਿੱਚ, ਉਹਨਾਂ ਦਾ ਕੋਈ ਬਹੁਤ ਵੱਡਾ ਪਰਿਵਾਰ ਨਹੀਂ ਹੈ, ਕੋਈ ਭਾਈਚਾਰਾ ਬਹੁਤ ਵੱਡਾ ਨਹੀਂ, ਸ਼ੂਦਰ ਵਰਣ ਵਿੱਚ ਪਰਵਰਿਸ਼ ਹੋਈ ਹੈ। ਉਹਨਾਂ ਕੋਲ ਕੀ ਸੀ ਕਿ ਕਬੀਰ ਜੀ ਨੂੰ ਅੱਜ ਬੱਚਾ ਬੱਚਾ ਜਾਣਦਾ, ਕਬੀਰ ਜੀ ਦੇ ਪੱਲੇ ਪਰਮੇਸ਼ਰ ਦਾ ਨਾਮ ਧਨ ਸੀ, ਉਸ ਨਾਮ ਦੀ ਬਰਕਤ ਕਰਕੇ ਕਬੀਰ ਜੀ ਖਾਸ ਹੋ ਗਏ। ਔਰ ਜਦੋਂ ਤੱਕ ਸੰਸਾਰ ਰਹੇਗਾ ਮਹਾਂਪੁਰਸ਼ ਭਗਤ ਕਬੀਰ ਜੀ ਖਾਸ ਹੀ ਰਹਿਣਗੇ, ਨਾਮ ਦੀ ਮਹਿਮਾ ਹੈ, ਇਹ ਨਾਮ ਦਾ ਪ੍ਰਤਾਪ ਹੈ। ਜੋ ਖਾਸ ਕਰ ਦੇਵੇ ਉਹਨੂੰ ਕਹਿੰਦੇ ਆ ਨਾਮ। ਇੱਕ ਮਹਾਂਪੁਰਸ਼ ਸਨ, ਚੰਗੀ ਗੁਰਮੁਖ ਰੂਹ ਅਵਸਥਾ ਦੇ ਮਾਲਕ ਨਿਹੰਗ ਸਿੰਘ ਸੀ, ਸਰੀਰ ਛੱਡ ਗਏ। ਉਹ ਕਿਹਾ ਕਰਦੇ ਸਨ, ਇੱਧਰ ਪੁਆਧ ਦੇ ਇਲਾਕੇ ਦੀ ਬੋਲੀ ਬੋਲਦੇ ਸੀ। ਉਹਨਾਂ ਕਹਿਣਾ ਕਿ ਭਾਈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖਾਸ ਸਮਝਦੇ ਆ ਨਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਖਾਸ ਸਮਝਦੇ ਆ, ਉਹ ਖਾਸ ਹੋ ਜਾਂਦੇ ਹਨ। ਜਿਹੜੇ ਕਹਿੰਦੇ ਚਲੋ ਆਮ ਹੀ ਨੇ, ਉਹ ਆਮ ਬਣ ਕੇ ਹੀ ਸੰਸਾਰ ਚੋਂ ਗੁਜ਼ਰ ਜਾਂਦੇ ਚਲੇ ਜਾਂਦੇ, ਉਹਨਾਂ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ, ਉਹ ਆਮ ਹੀ ਹੋ ਜਾਂਦੇ ਆ। ਜਿਹੜੇ ਗੁਰੂ ਪਾਤਸ਼ਾਹ ਨੂੰ ਖਾਸ ਸਮਝਦੇ ਉਹ ਵੀ ਖਾਸ ਹੋ ਜਾਂਦੇ ਆ। ਮੇਰੇ ਸਾਹਿਬ ਦਾ ਨਾਮ ਤ੍ਰਈ ਕਾਲ ਸੱਤ ਹੈ, ਜੋ ਖਾਸ ਹੈ ਸਾਰੇ ਜਗਤ ਵਿੱਚ ਪ੍ਰਗਟ ਹੈ।
ਕਰਤਾ ਪੁਰਖ,
ਕਰਤਾ ਜੋ ਸਾਰੇ ਜਗਤ ਨੂੰ ਕਰਨ ਵਾਲਾ ਹੈ, ਪਰਮੇਸ਼ਰ ਕਰਤਾ, ਅਕਾਲ ਪੁਰਖ ਕਰਤਾ। ਸਤਿਗੁਰੂ ਜੀ ਨੇ ਕ੍ਰਿਤ ਨੂੰ ਵੇਖ ਕੇ ਕਰਤਾ ਚੇਤੇ ਕਰਵਾਇਆ, ਸਾਨੂੰ ਕ੍ਰਿਤ ਨਾਲ ਨਹੀਂ ਜੋੜਿਆ, ਜਿਸ ਨੇ ਇਸ ਕਿਰਤ ਨੂੰ ਕੀਤਾ ਇਸ ਕਿਰਤ ਦੇ ਕਰਤੇ ਨਾਲ ਜੋੜਿਆ। ਆਮ ਕਰਕੇ ਸੰਸਾਰੀ ਲੋਕਾਂ ਦਾ ਸੁਭਾਅ ਕੀ ਹੈ, ਕੀਤੇ ਕੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਨੈ, ਕੀਤੇ ਕੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਨੈ। ਇਹ ਸੰਸਾਰੀ ਲੋਕਾਂ ਦੀ ਫਿਤਰਤ ਹੈ, ਕੀਤੇ ਹੋਏ ਨੂੰ ਤਾਂ ਸਮਝਦੇ ਆ ਵੀ ਬੜਾ ਵੱਡਾ ਸੰਸਾਰ ਹੈ, ਬਹੁਤ ਕੁਝ ਹੈ, ਜਿਹਨੇ ਕੀਤਾ ਉਹਦੇ ਬਾਰੇ ਉਹਨੂੰ ਘਾਹ ਦੇ ਕਿਣਕੇ ਵਾਂਗੂ ਤੁੱਛ ਜਿਹਾ ਸਮਝ ਕੇ ਕਦੇ ਚੇਤੇ ਹੀ ਨਹੀਂ ਕਰਦਾ। ਇਹ ਸੰਸਾਰੀ ਬੰਦਿਆਂ ਦੀ ਬਿਰਤੀ ਹੈ, ਗੁਰਮੁਖਾਂ ਦੀ ਇਹ ਬਿਰਤੀ ਹੈ, ਉਸ ਪਰਮੇਸ਼ਰ ਦੀ ਕੀਤੀ ਹੋਈ ਕ੍ਰਿਤ ਨੂੰ ਤੁੱਛ ਸਮਝ ਕੇ ਉਸ ਕਰਤੇ ਨੂੰ ਵੱਡਾ ਕਰਕੇ ਜਾਣਦੇ ਹਨ ਕਿ ਪਾਰ ਬ੍ਰਹਮ ਪਰਮੇਸ਼ਰ ਕਰਤਾ ਹੈ, ਜਿਸ ਨੇ ਇੱਕ ਅੱਖ ਦੇ ਫੋਰ ਚ ਸਾਰਾ ਬ੍ਰਹਿਮੰਡ ਰਚ ਦਿੱਤਾ ਹੈ, ਉਹ ਆਪ ਕਿਤਨਾ ਵੱਡਾ ਹੋਵੇਗਾ, ਕਿਤਨਾ ਵਿਸ਼ਾਲ ਹੋਵੇਗਾ। ਕਰਤਾ ਜੋ ਸਾਰੇ ਜਗਤ ਨੂੰ ਕਰਨ ਵਾਲਾ ਹੈ, ਇੱਕ ਅਤੀ ਵਿਆਪਤੀ ਦੋਸ਼ ਹੁੰਦਾ ਹੈ। ਮੰਨ ਲਓ ਕਿਸੇ ਨੇ ਆਖਿਆ ਕਿ ਜੀ ਬਲਦ ਕਿਹੋ ਜਿਹਾ ਹੁੰਦਾ, ਕਿਸੇ ਆਖਿਆ ਜਿਹਦੀਆਂ ਚਾਰ ਲੱਤਾਂ ਹੁੰਦੀਆਂ, ਦੂਜਾ ਕੋਲੋਂ ਕਹਿੰਦਾ ਵੀ ਚਾਰ ਲੱਤਾਂ ਤਾਂ ਘੋੜੇ ਦੀਆਂ ਵੀ ਹੁੰਦੀਆਂ ਨੇ, ਚਾਰ ਲੱਤਾਂ ਤਾਂ ਗਧੇ ਦੀਆਂ ਵੀ ਹੁੰਦੀਆਂ ਨੇ, ਚਾਰ ਹੀ ਲੱਤਾਂ ਖੱਚਰ ਦੀਆਂ ਹੁੰਦੀਆਂ ਨੇ। ਤੇ ਫਿਰ ਉਹਨੂੰ ਕਹਿੰਦੇ ਨੇ ਇੱਕ ਚੀਜ਼ ਜਿਹੜੀ ਬਹੁਤਿਆਂ ਚ ਘੱਟ ਜਾਵੇ ਉਹਨੂੰ ਅਤੀ ਵਿਆਪਤੀ ਦੋਸ਼ ਕਹਿੰਦੇ ਆ। ਕਈਆਂ ਨੇ ਕਰਤਾ ਜਿਹੜੇ ਨਿਆਏ ਵਾਲੇ ਨੇ, ਨਿਆਏ ਸ਼ਾਸਤਰ, ਉਹ ਇਸ ਸੰਸਾਰ ਦਾ ਕਰਤਾ ਪਰਮਾਣੂਆਂ ਨੂੰ ਮੰਨਦੇ, ਅਣੂਆਂ ਤੋਂ, ਉਹ ਕਹਿੰਦੇ ਅਣੂਆਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ। ਇਸੇ ਤਰ੍ਹਾਂ ਉਹਨਾਂ ਨੇ ਕਰਤਾ ਇਹਨਾਂ ਨੂੰ ਮੰਨਿਆ ਹੋਇਆ, ਬਹੁਤਿਆਂ ਨੇ ਬਹੁਤ ਚੀਜ਼ਾਂ ਨੂੰ ਕਰਤਾ ਮੰਨਿਆ ਹੋਇਆ, ਪਰ ਪਰਮੇਸ਼ਰ ਜਿੱਥੇ ਕਰਤਾ ਹੈ ਉਹ ਕਰਨ ਤੋਂ ਬਾਹਰ। ਹੁਣ ਜੁਲਾਹਾ ਜਿਹੜਾ ਉਹ ਕੱਪੜੇ ਦਾ ਕਰਤਾ, ਉਹ ਕੱਪੜਾ ਬਣਾਉਂਦਾ, ਉਹ ਵੀ ਤਾਂ ਕਰਤਾ ਹੋ ਗਿਆ। ਕੱਲ ਨੂੰ ਕੋਈ ਕਹੇ ਵੀ ਜੁਲਾਹੇ ਵਾਸਤੇ ਕਿਹਾ ਵੀ ਉਹ ਕਰਤਾ, ਸੋਨੇ ਦਾ ਜਿਹੜਾ ਗਹਿਣੇ ਬਣਾਵੇ ਉਹ ਕਰਤਾ ਸੁਨਿਆਰ ਹੋ ਗਿਆ, ਲੋਹੇ ਦਾ ਕਰਤਾ ਲੁਹਾਰ ਹੋ ਗਿਆ, ਫਿਰ ਉਹ ਵੀ ਤਾਂ ਕਰਤੇ ਨੇ। ਤੇ ਕਿਤੇ ਲੋਕ ਉਹਨਾਂ ਨਾਲ ਨਾ ਜੁੜਨ ਲੱਗ ਪੈਣ ਵੀ ਇਹ ਵੀ ਕਰਤੇ ਨੇ। ਮਹਾਰਾਜ ਜੀ ਨੇ ਅੱਗੇ ਪੁਰਖ ਸ਼ਬਦ ਉਚਾਰਨ ਕਰਕੇ ਸਤੀ ਵਿਆਪਤੀ ਦੋਸ਼ ਦੀ ਨਿਰਵਿਰਤੀ ਕੀਤੀ ਔਰ ਆਖਿਆ ਕਿ ਪਰਮੇਸ਼ਰ ਜਿੱਥੇ ਕਰਤਾ ਹੈ ਉਹ ਕਰਕੇ ਫਿਰ ਸਾਰਿਆਂ ਵਿੱਚ ਪੂਰਿਆ ਵੀ ਹੋਇਆ। ਪੁਰਖ ਦਾ ਮਤਲਬ ਜੋ ਸਾਰਿਆਂ ਵਿੱਚ ਪੂਰਿਆ ਹੋਇਆ। ਜੁਲਾਇਆ ਕੱਪੜਾ ਬਣਾ ਕੇ ਕੱਪੜੇ ਵਿੱਚ ਤਾਂ ਨਹੀਂ ਵੱਸਦਾ, ਲੋਹਾਰ ਲੋਹੇ ਦੇ ਔਜਾਰ ਬਣਾ ਕੇ ਉਹਦੇ ਵਿੱਚ ਤਾਂ ਨਹੀਂ ਵੱਸਦਾ, ਉਹਦੇ ਤੋਂ ਵੱਖਰੇ ਰਹਿੰਦੇ ਆ ਨਾ। ਘੁਮਿਆਰ ਘੜੇ ਦਾ ਕਰਤਾ ਬਣ ਕੇ ਘੜੇ ਦੇ ਵਿੱਚ ਤਾਂ ਨਹੀਂ ਵੱਸਦਾ, ਪਰਮੇਸ਼ਰ ਸਾਰੇ ਜਗਤ ਦਾ ਕਰਤਾ ਤੇ ਕਰਨ ਤੋਂ ਬਾਅਦ ਫਿਰ ਸਾਰਿਆਂ ਵਿੱਚ ਵੱਸਦਾ ਵੀ ਹੈ। ਕੁਦਰਤ ਕਰਕੇ ਵਸਿਆ ਸੋਏ, ਉਹ ਇਸ ਸਾਰੀ ਕੁਦਰਤ ਨੂੰ ਬਣਾ ਕੇ ਇਹਦੇ ਵਿੱਚ ਸਾਰਿਆਂ ਵਿੱਚ ਵੱਸਦਾ ਵੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਜਗਤ ਉਸ ਸੱਚੇ ਸਾਹਿਬ ਦੀ ਕੋਠੜੀ ਹੈ, ਫਿਰ ਕਰਕੇ ਇਸ ਕੋਠੀ ਨੂੰ ਉਹ ਇਹਦੇ ਵਿੱਚ ਵੱਸਦਾ, ਜਿਹੜਾ ਵਿੱਚ ਵੱਸਦਾ ਉਹਨੂੰ ਕਹਿੰਦੇ ਨੇ ਪੁਰਖ, ਜੋ ਸਾਰਿਆਂ ਨੂੰ ਪੂਰਨੇ ਵਾਲਾ ਹੈ, ਸਭ ਨੂੰ ਭਰਨ ਵਾਲਾ ਹੈ। ਪੁਰਖ ਦਾ ਦੂਸਰਾ ਅਰਥ ਹੈ ਭਰਨੇ ਵਾਲਾ, ਜੋ ਸਭ ਨੂੰ ਭਰਨ ਵਾਲਾ ਹੈ। ਜਿਤਨੇ ਸੰਸਾਰ ਦੇ ਜੀਵ ਨੇ ਸਭ ਨੂੰ ਪਾਲਣ ਵਾਲਾ ਹੈ ਕਿ ਨਹੀਂ? ਉਹ ਭਰਦਾ ਨਾ ਸਭ ਨੂੰ ਭਰਨ ਪੋਖਣ, ਉਸ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕਰਦਾ ਹੈ। ਜੋ ਸਭ ਨੂੰ ਭਰ ਦੇਵੇ, ਪੂਰ ਦੇਵੇ, ਉਹਨੂੰ ਕਹਿੰਦੇ ਨੇ ਪੁਰਖ। ਪੂ ਨਾਮ ਨਰਕਾਂ ਦਾ ਹੈ, ਰੱਖ ਨਾਮ ਰੱਖਿਆ ਕਰਨੇ ਵਾਲੇ ਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਸਿੱਖ ਪੰਥ ਦੀ ਯੂਨੀਵਰਸਿਟੀ ਕਹਿ ਲਈਏ, ਉਹਨਾਂ ਨੂੰ ਤਾਂ ਕਥਨੀ ਨਹੀਂ, ਐਸੇ ਮਹਾਂਪੁਰਸ਼, ਵਿਦਵਾਨ ਮਹਾਂਪੁਰਸ਼। ਉਹ ਅਰਥ ਕਰਦੇ ਪੁਰਖ ਦੇ, ਉਹ ਕਹਿੰਦੇ ਪੁਰਖ ਦਾ ਮਤਲਬ ਪੂ ਨਾਮ ਨਰਕਾਂ ਦਾ, ਰੱਖ ਨਾਮ ਰੱਖਿਆ ਕਰਨੇ ਵਾਲੇ ਦਾ ਹੈ। ਜਦੋਂ ਉਸ ਪਰਮੇਸ਼ਰ ਦਾ ਨਾਂ ਲਈਏ ਤੇ ਉਹ ਆਪਣੇ ਸੇਵਕਾਂ ਨੂੰ ਨਰਕਾਂ ਤੋਂ ਬਚਾ ਲੈਂਦਾ, ਨਰਕਾਂ ਚ ਨਹੀਂ ਡਿੱਗਣ ਦਿੰਦਾ। ਇਸ ਕਰਕੇ ਉਹਨੂੰ ਕਹਿੰਦੇ ਨੇ ਕਰਤਾ ਪੁਰਖ। ਜਿਹੜਾ ਮੂਲ ਮੰਤਰ ਦਾ ਜਾਪ ਜਪਦਾ, ਅਭਿਆਸ ਕਰਦਾ ਭਾਈ, ਉਹ ਨਰਕਾਂ ਚ ਨਹੀਂ ਪੈਂਦਾ, ਉਹਨੂੰ ਸਾਹਿਬ ਜੀ ਨਰਕਾਂ ਤੋਂ ਬਚਾ ਲੈਂਦੇ ਆ, ਰੱਖ ਲੈਂਦੇ ਆ। ਪੁਰਖ ਦਾ ਮਤਲਬ ਨਰਕਾਂ ਤੋਂ ਰੱਖਿਆ ਕਰਨ ਵਾਲਾ। ਪੁਰ ਜਮਾ ਖਾ, ਪੁਰ ਨਾਮ ਹੈ ਪੁਰੀਆਂ ਦਾ। ਆਹ ਜਿੰਨੀਆਂ ਪੁਰੀਆਂ ਨੇ, ਬ੍ਰਹਮਪੁਰੀ ਹੈ, ਸ਼ਿਵਪੁਰੀ ਹੈ, ਵਿਸ਼ਨਪੁਰੀ ਹੈ, ਕਿੰਨੀਆਂ ਪੁਰੀਆਂ ਨੇ। ਇਹਨਾਂ ਸਾਰੀਆਂ ਪੁਰੀਆਂ ਵਿੱਚ ਜਿਸ ਦਾ ਪ੍ਰਕਾਸ਼ ਹੈ, ਖਾ ਨਾਮ ਪ੍ਰਕਾਸ਼ਣੇ ਵਾਲੇ ਦਾ ਹੈ, ਜਿਹੜਾ ਇਹਨਾਂ ਸਾਰੀਆਂ ਪੁਰੀਆਂ ਨੂੰ ਪ੍ਰਕਾਸ਼ਣੇ ਵਾਲਾ, ਉਹਨੂੰ ਕਹਿੰਦੇ ਨੇ ਪੁਰਖ। ਫਿਰ ਖਾ ਨਾਮ ਲੈ ਕਰਨ ਦਾ ਵੀ ਹੁੰਦਾ, ਆਪਣੇ ਵਿੱਚ ਖਤਮ ਜਜ਼ਬ ਕਰ ਲੈਣਾ। ਜਿਤਨੀਆਂ ਪੁਰੀਆਂ ਨੇ ਨਾ, ਸਾਰੀਆਂ ਪੁਰੀਆਂ ਨੂੰ ਆਪਣੇ ਵਿੱਚ ਜਿਹੜਾ ਲੈ ਕਰ ਲੈਂਦਾ, ਉਹਨੂੰ ਕਹਿੰਦੇ ਨੇ ਪੁਰਖ। ਹਾਂਜੀ,
ਨਿਰਭਉ,
ਉਹ ਅਕਾਲ ਪੁਰਖ ਨਿਰਭਉ ਹੈ, ਉਹਨੂੰ ਭਉ ਨਹੀਂ ਹੈ ਕਿਸੇ ਦਾ। ਭਉ ਨਾਮ ਹੈ ਡਰ ਦਾ। ਜਿਹੜਾ ਸੰਸਾਰ ਦਾ ਹਰ ਇੱਕ ਪ੍ਰਾਣੀ ਮਾਤਰ ਦੇ ਹਿਰਦੇ ਚ ਕੋਈ ਨਾ ਕੋਈ ਭਉ ਤੇ ਡਰ ਹੈ। ਇਹ ਗੱਲ ਵੱਖਰੀ ਹੈ ਵੀ ਰੱਬ ਦਾ ਭੈ ਨਹੀਂ ਰੱਖਦਾ, ਉਦਾਂ ਤਾਂ ਡਰ ਬੜੇ ਨੇ, ਪਰਮੇਸ਼ਰ ਦਾ ਭੈ ਨਹੀਂ ਮੰਨਦਾ, ਕਹਿੰਦਾ ਮੈਂ ਤਾਂ, ਪਰਮੇਸ਼ਰ ਤਾਂ ਬੜੀ ਦੂਰ ਹੈ, ਬੰਦਿਆਂ ਦੇ ਭੈ ਤਾਂ ਰੱਖਦਾ, ਇਹ ਭੈ ਤਾਂ ਇਹਦੇ ਅੰਦਰ ਹੈ ਵੀ ਕਿਤੇ ਮੇਰੇ ਬੱਚੇ ਮੇਰੇ ਤੋਂ ਬਾਗੀ ਨਾ ਹੋ ਜਾਣ, ਮੇਰੀ ਦੁਕਾਨ ਦਾ ਕੰਮ ਮੰਦ ਨਾ ਹੋ ਜਾਏ, ਮੇਰੀ ਨੌਕਰੀ ਨਾ ਚਲੀ ਜਾਏ, ਫਲਾਣਾ ਬੰਦਾ ਮੇਰਾ ਕੋਈ ਨੁਕਸਾਨ ਨਾ ਕਰ ਦੇ। ਕਿੰਨੇ ਤਰ੍ਹਾਂ ਦੇ ਡਰ ਨੇ ਲੋਕਾਂ ਦੇ ਦਿਲਾਂ ਚ। ਸਭ ਸੰਸਾਰ ਦੇ ਜੀਵਾਂ ਵਿੱਚ ਭੈ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਭੈ ਨਹੀਂ, ਉਹ ਨਿਰਭਉ ਹੈ। ਔਰੰਗਜ਼ੇਬ ਦੀ ਕਚਹਿਰੀ ਚ ਖਲੋ ਕੇ, ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਔਰੰਗਿਆ ਤੂੰ ਜਰਵਾਣਾ ਹੈ, ਲੋਕਾਂ ਨੂੰ ਭੈ ਭੀਤ ਕਰ ਸਕਦਾ, ਪਰ ਅਸੀਂ ਤੇਰੇ ਭੈ ਵਿੱਚ ਨਹੀਂ, ਨਾ ਅਸੀਂ ਤੇਰਾ ਭੈ ਮੰਨਦੇ ਹਾਂ ਤੇ ਨਾ ਕਿਸੇ ਨੂੰ ਭੈ ਦਿੰਦੇ ਹਾਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਇਹ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀ ਅਵਸਥਾ ਹੈ। ਨਿਰਭਉ ਅਕਾਲ ਪੁਰਖ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਵੀ ਖੌਫ ਨਹੀਂ ਹੈ।
ਨਿਰਵੈਰ,
ਉਹ ਵੈਰ ਤੋਂ ਵੀ ਰਹਿਤਾ, ਉਹਦਾ ਵੈਰ ਨਹੀਂ ਹੈ ਕਿਸੇ ਨਾਲ। ਮੇਰੇ ਸਤਿਗੁਰੂ ਜੀ ਨਿਰਵੈਰ ਨੇ। ਗੁਰੂ ਪਾਤਸ਼ਾਹ ਨਾਲ ਜੇ ਕਿਸੇ ਨੇ ਵੈਰ ਕੀਤਾ ਤੇ ਉਹ ਵੈਰ ਕਰਕੇ ਉਹਨੇ ਆਪਣੀ ਕਰਨੀ ਦਾ ਫਲ ਆਪ ਖੱਟਿਆ। ਸਤਿਗੁਰੂ ਜੀ ਨੇ ਕਿਸੇ ਨਾਲ ਵੈਰ ਨਹੀਂ ਕੀਤਾ। ਔਰੰਗਜ਼ੇਬ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਰਿਹਾ, ਉਹਦੇ ਪੁੱਤਰ ਬਹਾਦਰ ਸ਼ਾਹ ਨੂੰ, ਜਿਹੜਾ ਸਤਿਗੁਰੂ ਕਲਗੀਧਰ ਦੀ ਸ਼ਰਨ ਚ ਆਉਂਦਾ, ਮਹਾਰਾਜ ਜੀ ਨੂੰ ਰਾਜ ਦੇ ਤਖ਼ਤ ਤੇ ਬਿਠਾ ਰਹੇ ਨੇ। ਕਿਉਂ? ਮੇਰੇ ਸਾਹਿਬ ਨਿਰਵੈਰ ਨੇ, ਕਿਸੇ ਨਾਲ ਵੈਰ ਨਹੀਂ ਪਾਲਦੇ। ਸਤਿਗੁਰਾਂ ਨਾਲ ਜੇ ਕੋਈ ਵੈਰ ਕਰੇ ਤਾਂ ਉਹ ਆਪਣੇ ਘਰ ਨੂੰ ਲੂਕੀ ਆਪ ਲਾਉਂਦਾ, ਉਹ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਦਾ, ਪਰ ਸਤਿਗੁਰੂ ਜੀ ਨਿਰਵੈਰ ਹਨ। ਅਕਾਲ ਪੁਰਖ ਜੀ ਨਿਰਵੈਰ ਹਨ, ਉਹਦਾ ਕਿਸੇ ਨਾਲ ਵੈਰ ਕਿਹਦੇ ਨਾਲ ਕਰਨ, ਜਦੋਂ ਸਭ ਕੁਝ ਉਹਨਾਂ ਦੀ ਅੰਸ਼ ਤੋਂ ਹੀ ਪੈਦਾ ਹੋਇਆ. ਆਖੋ ਸਤਨਾਮ
ਸ੍ਰੀ ਵਾਹਿਗੁਰੂ.
ਜਦੋਂ ਸਭ ਕੁਝ ਉਸੇ ਦੀ ਅੰਸ਼ ਤੋਂ ਪੈਦਾ ਹੋਇਆ ਤੇ ਆਪਣੀ ਅੰਸ਼ ਨਾਲ ਵੈਰ ਕਿਵੇਂ ਕਰਨ? ਆਪਣੀ ਅੰਸ਼ ਨਾਲ ਅਕਾਲ ਪੁਰਖ ਜੀ ਵੈਰ ਕਿਵੇਂ ਕਰ ਸਕਦੇ ਹੈ? ਇਸ ਕਰਕੇ ਵਾਹਿਗੁਰੂ ਜੀ ਨਿਰਵੈਰ ਹਨ. ਰਾਰੇ ਨੂੰ ਜਿਹੜੀ ਔਂਕੜ ਲੱਗੀ, ਇਹਦਾ ਵਾਚਕ ਹੋ ਜਾਂਦਾ ਵਿਆਕਰਣ ਦੇ ਮੁਤਾਬਕ ਵੈਲ ਤਾਈ. ਸਾਰਿਆਂ ਨੂੰ ਕੋਈ ਨਾ ਕੋਈ ਵੈਲ ਲੱਗਾ ਹੋਇਆ, ਜਿਹਨੂੰ ਆਪਾਂ ਕਹਿੰਦੇ ਆਦਤ. ਕਿਸੇ ਨੂੰ ਬਹੁਤਾ ਬੋਲਣ ਦੀ ਆਦਤ ਹੈ, ਕਿਸੇ ਨੂੰ ਬਹੁਤਾ ਖਾਣ ਦੀ ਆਦਤ ਹੈ, ਕਿਸੇ ਨੂੰ ਤੁਰਨ ਫਿਰਨ ਦੀ ਆਦਤ ਹੈ, ਕਿਸੇ ਨੂੰ ਇੱਕ ਜਗ੍ਹਾ ਤੇ ਬਹਿ ਰਹਿਣ ਦੀ ਆਦਤ ਹੈ. ਸਭ ਨੂੰ ਕੋਈ ਨਾ ਕੋਈ ਆਦਤ ਹੁੰਦੀ ਹੈ, ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਆਦਤ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਆਦਤ ਨਹੀਂ. ਇਸ ਕਰਕੇ ਉਹਨੂੰ ਕਹਿੰਦੇ ਆ ਨਿਰਵੈਰ. ਜੋ ਸਰਵ ਪ੍ਰਕਾਰ ਦੀਆਂ ਆਦਤਾਂ ਤੋਂ ਨਿਰਰਹਿਤ ਹੈ, ਉਹਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ.
ਅਕਾਲ ਮੂਰਤ,
ਪਰਮੇਸ਼ਰ ਦੀ ਮੂਰਤ, ਅਕਾਲ ਪੁਰਖ ਦੀ ਜਿਹੜੀ ਹਸਤੀ ਹੈ ਉਹ ਅਕਾਲ ਹੈ. ਹਰ ਮੂਰਤ ਬਿਨਸਣੀ ਹੈ, ਭਾਵੇਂ ਉਹ ਪੱਥਰ ਦੀ ਬਣੀ ਹੋਵੇ, ਭਾਵੇਂ ਉਹ ਕਿਸੇ ਧਾਤ ਦੀ ਬਣੀ ਹੋਵੇ. ਜਿਤਨੀਆਂ ਵੀ ਮੂਰਤੀਆਂ ਨੇ ਸਭ ਬਿਨਸਣੀਆਂ ਨੇ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹਸਤੀ ਹੈ ਉਹ ਸਦੈਵੀ ਹੈ, ਸੱਤ ਹੈ, ਅਕਾਲ ਹੈ. ਉਹਨੂੰ ਕਿਸੇ ਕਾਲ ਦੇ ਵਿੱਚ ਦਾਇਰੇ ਵਿੱਚ ਵੱਧ ਨਹੀਂ ਕੀਤਾ ਜਾ ਸਕਦਾ. ਹਰ ਸ਼ੈ ਕਾਲ ਨੇ ਬਣਾਈ ਹੈ ਤੇ ਕਾਲ ਨੇ ਚੱਬ ਜਾਣੀ ਹੈ. ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹਾਂਗੇ. ਪਾਤਸ਼ਾਹ ਕਹਿੰਦੇ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ. ਇਹ ਸਾਰਾ ਕਾਲ ਦਾ ਤਮਾਸ਼ਾ, ਜਿੰਨਾ ਵੀ ਇਹ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ. ਕਾਲ ਨੇ ਬਣਾਇਆ ਤੇ ਕਾਲ ਨੇ ਸਮੇਟ ਜਾਣਾ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹਨੂੰ ਕਾਲ ਨੇ ਨਹੀਂ ਬਣਾਇਆ. ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ. ਉਹਦੀ ਹਸਤੀ ਮੂਰਤ ਦਾ ਮਤਲਬ ਹੁੰਦਾ ਅਕਾਲ ਮੂਰਤ ਪਾਠ ਹਮੇਸ਼ਾ ਇਕੱਠਿਆਂ ਕਰਨਾ. ਆਮ ਕਰਕੇ ਕਈ ਵਾਰੀ ਮੂਲ ਮੰਤਰ ਦਾ ਪਾਠ ਕਰਦਿਆਂ ਕਈ ਵੀਰ ਅਕਾਲ ਕਹਿ ਕੇ ਫਿਰ ਬਾਅਦ ਵਿੱਚ ਮੂਰਤ ਕਹਿੰਦੇ ਹਨ, ਜਿਵੇਂ ਨਿਰਭਉ ਨਿਰਵੈਰ, ਇਹ ਵੱਖਰਾ ਵੱਖਰਾ ਕਰਦੇ ਹਨ, ਤੇ ਅੱਗੇ ਜਾ ਕੇ ਕਈ ਵੀਰ ਅਕਾਲ ਫਿਰ ਮੂਰਤ ਸਹਿਭੰਗ, ਏਦਾਂ ਵੀ ਕਈ ਪਾਠ ਕਰਦੇ. ਏਦਾਂ ਨਹੀਂ ਕਰਨਾ, ਅਕਾਲ ਮੂਰਤ ਪਾਠ ਹਮੇਸ਼ਾ ਇਕੱਠਿਆਂ ਉਚਾਰਨ ਕਰਨਾ, ਕਿਉਂਕਿ ਦੋਨਾਂ ਦਾ ਅਰਥਾਂ ਦਾ ਸੰਬੰਧ ਦੋਨਾਂ ਨਾਲ ਮਿਲਦਾ ਹੈ. ਜਿਸ ਦੀ ਮੂਰਤ ਜਿਸ ਦੀ ਹਸਤੀ ਅਕਾਲ ਕਾਲ ਤੋਂ ਰਹਿਤ ਹੈ, ਜਿਹਦਾ ਵਜੂਦ ਸਦੈਵੀ ਰਹਿਣ ਵਾਲਾ ਹੈ, ਤਦੇ ਅੰਗੀਠਾ ਫਰੋਲਿਆ ਗਿਆ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਾਲਾ ਜੇਰ ਸਤਿਗੁਰੂ. ਗਰੀਬ ਨਵਾਜ ਪਾਤਸ਼ਾਹ ਦਾ ਜਦੋਂ ਅੰਗੀਠਾ ਫਰੋਲਿਆ ਤੇ ਵਿੱਚੋਂ ਕੁਝ ਨਹੀਂ ਨਿਕਲਿਆ ਸਿਵਾਏ ਇੱਕ ਛੋਟੀ ਸ੍ਰੀ ਸਾਹਿਬ ਦੇ, ਕਿਉਂਕਿ ਮੇਰੇ ਪਾਤਸ਼ਾਹ ਸੱਤ ਨੇ ਸਦੈਵੀ ਨੇ, ਉਹਨਾਂ ਦੀ ਮੂਰਤ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜਿੰਨੀ ਕਿ 300-350 ਸਾਲ ਪਹਿਲਾਂ ਮੌਜੂਦ ਸੀ, ਔਰ ਜੁਗਾਂ ਤਾਂ ਹੀ ਉਸੇ ਤਰ੍ਹਾਂ ਰਹੇਗੀ. ਜਦੋਂ ਜਿੱਥੇ ਵੀ ਕਿਤੇ ਵੀ ਬੈਠਾ ਗੁਰੂ ਕਾ ਸਿੱਖ ਮੇਰੇ ਸਾਹਿਬਾਂ ਦਾ ਚਿੰਤਨ ਕਰਦਾ, ਆਰਾਧਨ ਕਰਦਾ, ਸਤਿਗੁਰੂ ਜੀ ਝੱਟ ਆਪਣੇ ਸਿੱਖ ਦੀ ਸਹਾਇਤਾ ਵਾਸਤੇ ਪਹੁੰਚਦੇ ਹਨ.
ਸਤਿ ਸ੍ਰੀ ਅਕਾਲ.
ਧੰਨ ਗੁਰੂ ਨਾਨਕ ਸਾਹਿਬ. ਸੱਚੀ ਪਾਤਸ਼ਾਹ ਦੀ ਮੂਰਤ ਅਕਾਲ ਹੈ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਅਕਾਲ ਹੈ, ਜੋ ਸੱਤ ਹੈ, ਸਦੈਵੀ ਹੈ, ਸਦਾ ਰਹਿਣ ਵਾਲੀ ਹੈ.
ਅਜੂਨੀ ਸੈਭੰ,
ਅਜੂਨੀ ਜੋ ਜੂਨੀਆਂ ਵਿੱਚ ਨਹੀਂ ਆਉਂਦਾ, ਆਜੂਨੀ ਜੋ ਜੂਨੀਆਂ ਤੋਂ ਆ ਰਹਿਤ ਹੈ. ਜੋ ਜੂਨੀਆਂ ਤੋਂ ਆ ਰਹਿਤ ਹੋਵੇ, ਕਿਸੇ ਜੂਨੀ ਵਿੱਚ ਨਹੀਂ ਆਉਂਦਾ, ਉਹਨੂੰ ਕਹਿੰਦੇ ਨੇ ਅਜੂਨੀ. ਪਰਮੇਸ਼ਰ ਕਿਸੇ ਜੂਨੀ ਚ ਨਹੀਂ ਆਉਂਦਾ, ਸਭ ਜੂਨੀਆਂ ਉਹਦੇ ਤੋਂ ਆਈਆਂ ਹਨ, ਪਰ ਉਹ ਆਪ ਕਿਸੇ ਜੂਨੀ ਤੋਂ ਨਹੀਂ ਪੈਦਾ ਹੋਇਆ. ਅੰਡਜ ਜੇਰਜ ਸੇਤਜ ਉਤਪੁਜ, ਚਾਰ ਖਾਣੀਆਂ ਤੇ ਚਾਰ ਖਾਣੀਆਂ ਵਿੱਚੋਂ 84 ਲੱਖ ਜੂਨੀਆਂ ਪੈਦਾ ਹੁੰਦੀਆਂ. ਚਾਰ ਖਾਣੀਆਂ ਚੋਂ 84 ਲੱਖ ਜੂਨੀਆਂ ਨੇ, ਔਰ ਇਹਨਾਂ 84 ਲੱਖ ਜੂਨੀਆਂ ਵਿੱਚੋਂ ਪਰਮੇਸ਼ਰ ਕਿਸੇ ਜੂਨੀ ਚ ਨਹੀਂ ਆਉਂਦਾ. ਇਹ 84 ਲੱਖ ਜੂਨੀਆਂ ਉਹਦੇ ਤੋਂ ਆਈਆਂ ਹਨ, ਪਰ ਉਹ ਆਪ ਅਜੂਨੀ ਹੈ. ਅੱਜ ਨਾਮ ਉਮਰ ਦਾ ਹੁੰਦਾ ਤੇ ਦਲੈਂਕੜਾਂ ਜਿਹੜੀਆਂ ਲੱਗੀਆਂ ਨੇ ਵਿਆਹ ਕਰਨ ਦੇ ਮੁਤਾਬਕ ਸੰਧੀ ਨਿਸ਼ੇਧ ਕਰਕੇ ਇਹਦੇ ਚ ਊੜਾ ਸ਼ਬਦ ਨਿਕਲੇਗਾ ਦਲੈਂਕੜਾਂ ਚ ਉਨੀ ਅੱਜ ਉਨੀ ਅੱਜ ਨਾਮ ਹੁੰਦਾ ਉਮਰ ਦਾ ਸਭ ਦੀ ਉਮਰ ਹੈ ਬ੍ਰਹਮਾ ਜੀ ਦੀ ਵੀ ਉਮਰ ਹੈ ਵਿਸ਼ਨੂੰ ਜੀ ਦੀ ਵੀ ਉਮਰ ਹੈ ਸ਼ਿਵ ਜੀ ਦੀ ਵੀ ਉਮਰ ਹੈ ਇੰਦਰ ਦੀ ਉਮਰ ਹੈ ਮਨੁੱਖਾਂ ਦੀ ਉਮਰ ਹੈ ਧਰਤੀ ਦੀ ਉਮਰ ਹੈ ਜੀਵਾਂ ਜੰਤੂਆਂ ਦੀ ਬਨਸਪਤੀ ਦੀ ਪਹਾੜਾਂ ਦੀ ਨਦੀਆਂ ਦਰਿਆਵਾਂ ਸਮੁੰਦਰ ਧਰਤੀ ਸੂਰਜ ਚੰਦਰਮਾ ਸਭ ਦੀ ਉਮਰ ਹੈ ਪਰ ਪਾਰ ਬ੍ਰਹਮ ਪਰਮੇਸ਼ਰ ਦੀ ਕੋਈ ਉਮਰਾ ਨਹੀਂ ਅੱਜ ਉਨੀ ਉਹ ਉਮਰ ਤੋਂ ਰਹਿਤ ਹੈ ਉਹਦੀ ਕੋਈ ਉਮਰ ਨਹੀਂ ਕੋਈ ਕਹਿ ਸਕੇ ਵੀ 2 ਕਰੋੜ ਸਾਲ ਉਮਰ ਹੈ ਪਰਮੇਸ਼ਰ ਦੀ 4 ਯੁੱਗ ਪੁਰਾਣਾ ਹੈ ਜਾਂ 10 ਯੁੱਗ ਪੁਰਾਣਾ ਹੈ ਕਹਿੰਦੇ ਉਸ ਨੂੰ ਪਰੰਪਰਾਵਰ ਨਾਥ ਕਿਹਾ ਜਾਂਦਾ ਹੈ ਪਰੰਪਰਾਵਰ ਨਾਥ ਇਸੇ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਦੀ ਕੋਈ ਉਮਰਾ ਨਹੀਂ ਅੱਜ ਉਨੀ ਉਮਰਾ ਤੋਂ ਰਹਿਤ ਜੂਨੀਆਂ ਤੋਂ ਰਹਿਤ ਸੈਭੰ ਸਵਤੇ ਪ੍ਰਕਾਸ਼ ਹੈ ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ ਉਹਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਪੈਦਾ ਕੀਤਾ ਉਹ ਆਪ ਹੀ ਜਦੋਂ ਉਸਨੇ ਕਿਹਾ ਇੱਕ ਤੋਂ ਬਹੁ ਰੂਪ ਹੋ ਜਾਵਾਂ ਉਹ ਆਪਣੇ ਆਪ ਤੋਂ ਹੀ ਬਣਿਆ ਉਹ ਕਿਸੇ ਦੇ ਬਣਾਇਆ ਨਹੀਂ ਬਣਿਆ ਸੈਭੰ ਉਹਦਾ ਸਾਰਾ ਕੁਝ ਬਣਾਇਆ ਹੋਇਆ ਪਰ ਉਹਨੂੰ ਕਿਸੇ ਨੇ ਨਹੀਂ ਬਣਾਇਆ ਉਹ ਸਵਤੇ ਪ੍ਰਕਾਸ਼ ਹੈ ਹਾਂਜੀ
ਗੁਰ ਪ੍ਰਸਾਦ
ਕਿਵੇਂ ਮਿਲਦਾ ਉਹ ਪਰਮੇਸ਼ਰ ਉਹਦੇ ਸਵਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਸਾਰਾ ਸਰੂਪ ਵਰਣਨ ਕਰਕੇ ਵੀ ਉਹ ਕੈਸਾ ਹੈ ਅਖੀਰ ਚ ਆ ਕੇ ਕਹਿੰਦੇ ਗੁਰ ਪ੍ਰਸਾਦ ਕਿਵੇਂ ਮਿਲਦਾ ਹੈ ਗੁਰੂ ਦੇ ਪ੍ਰਸਾਦ ਨਾਲ ਗੁਰੂ ਦੀ ਕਿਰਪਾ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ ਗੁਰ ਪ੍ਰਸਾਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਪਾਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹਦੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਗੁਰਦੇਵ ਪ੍ਰਸਾਦ ਕਰਦੇ ਨੇ ਰਹਿਮਤ ਕਰਦੇ ਆ ਬਖਸ਼ਿਸ਼ ਕਰਦੇ ਆ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ ਇਹ ਮੰਗਲਾ ਚਰਨ ਕਰਕੇ ਮਹਾਰਾਜ ਜੀ ਸ਼ਬਦ ਆਰੰਭਦੇ ਨੇ ਸੁਣੋ ਜੀ
ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ
ਖਾਣਾ ਫਿਰ ਪੀਣਾ ਆਹ ਵੀ ਪੀ ਲਓ ਆਹ ਵੀ ਪੀ ਲਓ ਖਾ ਲਓ ਆਹ ਵੀ ਖਾ ਲਓ ਆਹ ਵੀ ਖਾ ਲਓ ਹੱਸਣਾ ਸੌਣਾ ਇਹ ਪਸ਼ੂਆਂ ਦੀਆਂ ਬਰਾਬਰ ਹੀ ਨੇ ਕਿਰਿਆਵਾਂ ਪਸ਼ੂ ਵੀ ਇਹੀ ਕੁਝ ਕਰਦੇ ਆ ਮਨੁੱਖ ਵੀ ਇਹੀ ਕੁਝ ਕਰੀ ਜਾਵੇ ਤੇ ਫਰਕ ਕੀ ਆ ਦੋਨਾਂ ਚ ਫਿਰ ਤਾਂ ਕੋਈ ਫਰਕ ਨਹੀਂ ਹੋਇਆ ਇੰਨਾ ਫਰਕ ਹੈ ਵੀ ਇਹਦੀਆਂ ਲੱਤਾਂ 2 ਨੇ ਜਾਨਵਰਾਂ ਦੀਆਂ 4 ਨੇ ਉਹ ਘਾਹ ਖਾ ਕੇ ਵੀ ਅੰਮ੍ਰਿਤ ਦਿੰਦੇ ਆ ਇਹ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਉਹਨੂੰ ਵਿਸ਼ਟਾ ਚ ਮਿਲਾ ਦਿੰਦਾ ਫਰਕ ਤਾਂ ਇਹੀ ਹੈ ਫਿਰ ਖਾਣਾ ਪੀਣਾ ਹੱਸਣਾ ਸੌਣਾ ਇਹਦੇ ਵਿੱਚ ਲੱਗ ਕੇ ਵਿਸਰ ਗਿਆ ਹੈ ਮਰਨਾ ਮੌਤ ਤਾਂ ਭੁੱਲ ਹੀ ਗਈ ਹੈ ਵੀ ਕਦੇ ਮੈਂ ਮਰਨਾ ਵੀ ਜੇ ਕੋਈ ਕਹੇ ਉਹ ਸ਼ੁਭ ਸ਼ੁਭ ਬੋਲ ਜੇ ਮੂੰਹ ਚੰਗਾ ਨਹੀਂ ਤਾਂ ਗੱਲ ਚੰਗੀ ਕਰੀ ਦੀ ਹੈ ਮੈਂ ਕੋਈ ਹੁਣੇ ਮਰ ਜਾਣਾ ਨਾ ਇਹ ਨਾ ਗੱਲ ਕਰੀ ਮਰਨਾ ਇਹਨੂੰ ਵਿਸਰ ਗਿਆ ਮੌਤ ਭੁੱਲ ਗਈ ਹੈ ਤਦੇ ਤੇ ਸੋਚਦਾ ਹੈ ਵੀ ਮੈਂ ਖਰੇ ਸੰਸਾਰ ਵਿੱਚ ਸਦੈਵੀ ਹਾਂ ਸੱਤ ਹਾਂ ਇਹ ਵੀ ਕਰ ਲਵਾਂ ਇਹ ਵੀ ਜੋੜ ਲਵਾਂ ਇਹ ਵੀ ਇਕੱਠਾ ਕਰ ਲਵਾਂ ਮੌਤ ਇਹਨੂੰ ਵਿਸਰੀ ਹੋਈ ਹੈ
ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ
ਖਸਮ ਨੂੰ ਮਾਲਕ ਨੂੰ ਆਪਣੇ ਸਵਾਮੀ ਨੂੰ ਆਪਣੇ ਹਿਰਦੇ ਚੋਂ ਵਿਸਾਰ ਕੇ ਖੁਆਰੀਆਂ ਕਰਦਾ ਮਾੜੇ ਕੰਮ ਕਰਦਾ ਰੱਬ ਨੂੰ ਵਿਸਾਰ ਕੇ ਭੈੜੇ ਕੰਮਾਂ ਵਿੱਚ ਖੁਆਰੀਆਂ ਪਿਆ ਕਰਦਾ ਆਪ ਹੁਦਰੀਆਂ ਕਰਨੀਆਂ ਮਨਮੁੱਖਾਂ ਸਾਕਤਾਂ ਤੇ ਦੁਰਜਨਾ ਵਾਲੇ ਕੰਮ ਕਰਦਾ ਰੱਬ ਨੂੰ ਵਿਸਾਰ ਕੇ ਪਾਤਸ਼ਾਹ ਕਹਿੰਦੇ ਉਹ ਤੇਰੇ ਇਹੋ ਜਿਹੇ ਜੀਵਨ ਤੇ ਲਾਹਨਤ ਹੈ ਤਰਕਾਰ ਹੈ ਤ੍ਰਿਗ ਜੀਵਨ ਮਹਾਂਪੁਰਸ਼ ਦੱਸਦੇ ਵੀ 100 ਵਾਰੀ ਕਿਸੇ ਨੂੰ ਫੇਟੇ ਮੂੰਹ ਕਹੋ ਤੇ 1 ਲਾਹਨਤ ਬਣਦੀ 100 ਵਾਰੀ ਕਿਸੇ ਨੂੰ ਲਾਹਨਤ ਪਾਓ ਤੇ 1 ਤ੍ਰਿਗ ਬਣਦਾ ਇਹ ਤ੍ਰਿਗ ਦਾ ਪੈਮਾਨਾ ਮਾਪਣ ਦਾ ਤੋ ਇਸ ਪ੍ਰਕਾਰ ਨਾਲ ਕਹਿੰਦੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਤੂੰ ਤੁਰਿਆ ਫਿਰਦਾ ਆਪਣੀਆਂ ਆਪ ਹੁਦਰੀਆਂ ਕਰਦਾ ਤੇਰੇ ਜੀਵਨੇ ਤੇ ਤ੍ਰਿਗ ਹੈ ਤ੍ਰਿਗ ਜੀਵਨ ਉਹ ਸੱਜਣਾ ਕਿਹੜੇ ਭੁਲੇਖਿਆਂ ਚ ਤੁਰਿਆ ਫਿਰਦਾ ਨਹੀਂ ਰਹਿਣਾ ਇੱਥੇ ਤੂੰ ਸਦਾ ਨਹੀਂ ਜੇ ਰਹਿਣਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸੁਧਾਰੇ ਕਰ ਮੁਨ ਜਨ ਸੇਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਇੱਥੇ ਕਿਹੜਾ ਸਦਾ ਰਹਿਣਾ ਇਹ ਸੰਸਾਰ ਤੂੰ ਜਾਣਾ ਹੀ ਪੈਣਾ ਤੂੰ ਕਿਹੜੇ ਭੁਲੇਖਿਆਂ ਚ ਪਿਆ ਹੋਇਆ
ਪ੍ਰਾਣੀ ਏਕੋ ਨਾਮ ਤੇ ਆਵੋ
ਇਹ ਪ੍ਰਾਣਾ ਵਾਲੇ ਪ੍ਰਾਣੀ ਕਿਹਨੂੰ ਕਹਿੰਦੇ ਜਿਹਦੇ ਚ ਪ੍ਰਾਣ ਚੱਲਦੇ ਨੂੰ ਕਹਿੰਦੇ ਪ੍ਰਾਣੀ ਹੇ ਪ੍ਰਾਣਾ ਵਾਲੇ ਪ੍ਰਾਣੀ ਸਾਡੇ ਸਾਰਿਆਂ ਚ ਪ੍ਰਾਣ ਚੱਲਦੇ ਆ ਨਾ ਤੂੰ ਮਨੁੱਖ ਨੂੰ ਸੰਬੋਧਨ ਕਰਕੇ ਕਹਿੰਦੇ ਪ੍ਰਾਣਾ ਵਾਲੇ ਉਹ ਪ੍ਰਾਣੀਓ ਪ੍ਰਾਣੀ ਏਕੋ ਨਾਮ ਤੇ ਆਵੋ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਤੇ ਆਵੋ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਏਕੋ ਨਾਮ ਤੇ ਆਵੋ
ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਏਕੋ ਨਾਮ ਤੇ ਆਵੋ
ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਏਕੋ ਨਾਮ ਤੇ ਆਵੋ
ਪ੍ਰਾਣੀ ਏਕੋ ਨਾਮ ਤੇ ਆਵੋ ਪ੍ਰਾਣੀ ਏਕੋ ਨਾਮ ਤੇ ਆਵੋ
ਪਾਤਸ਼ਾਹ ਕਹਿੰਦੇ ਇੱਕ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਵੋ ਇੱਕ ਅਕਾਲ ਪੁਰਖ ਦੇ ਨਾਮ ਦੀ ਬੰਦਗੀ ਕਰੋ ਹਾਂਜੀ
ਆਪਣੀ ਪਤ ਸੇਤੀ ਕਰ ਜਾਵੋ
ਪਰਮੇਸ਼ਰ ਦਾ ਨਾਮ ਧਿਆਵੋਗੇ ਤੇ ਆਪਣੀ ਇੱਜ਼ਤ ਸਹਿਤ ਪਤ ਸਹਿਤ ਪਰਮੇਸ਼ਰ ਦੇ ਨਿੱਜ ਘਰ ਵਿੱਚ ਜਾਓਗੇ ਆਪਣੀ ਪਤ ਸੇਤੀ ਬਹੁਤੇ ਤਾਂ ਪਤ ਗਵਾ ਕੇ ਜਾਂਦੇ ਆ ਇਸ ਸੰਸਾਰ ਚ ਬਹੁਤੇ ਆਪਣੀ ਪਤ ਗਵਾ ਕੇ ਜਾਂਦੇ ਆ ਇੱਕ ਪਰਮੇਸ਼ਰ ਦਾ ਨਾਮ ਧਿਆ ਔਰ ਇੱਜ਼ਤ ਸਹਿਤ ਆਪਣੇ ਨਿੱਜ ਘਰ ਵਿੱਚ ਜਾ ਇੱਜ਼ਤ ਸਹਿਤ ਪਤ ਸਹਿਤ ਉੱਥੇ ਤੈਨੂੰ ਬੇਆਬਰੂ ਨਾ ਹੋਣਾ ਪਵੇਗਾ ਪਤ ਸਹਿਤ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਚ ਜਾਵੇਗਾ
ਰਹਾਓ ਤੁਧ ਨੂੰ ਸੇਵੇ ਤੁਝ ਕਿਆ ਦੇਵੇ ਮੰਗੈ ਲੇਵੇ ਰਹੇ ਨਹੀਂ
ਤੁਧ ਨੂੰ ਸੇਵਹਿ ਤੁਝ ਕਿਆ ਦੇਵਹਿ ਹੇ ਵਾਹਿਗੁਰੂ ਜਿਹੜੇ ਤੈਨੂੰ ਸੇਵਦੇ ਹੈ ਤੇ ਬਾਅਦ ਚ ਆਖਣ ਕੇ ਅਸੀਂ ਤਾਂ ਆਹ ਕੁਝ ਸੇਵਾ ਕੀਤੀ ਕਈ ਕਹਿ ਨਹੀਂ ਦਿੰਦੇ ਜੀ ਮੈਂ ਗੁਰਦੁਆਰੇ ਆਹ ਸੇਵਾ ਕੀਤੀ ਮੈਂ ਉੱਥੇ ਆਹ ਸੇਵਾ ਚੜਾਈ ਮਹਾਰਾਜ ਤੈਨੂੰ ਸੇਵ ਕੇ ਉਹ ਤੈਨੂੰ ਕੀ ਦਿੰਦੇ ਹੈ ਤੇਰੇ ਦਿੱਤੇ ਚ ਤੈਨੂੰ ਦੇ ਕੇ ਕੀ ਦਿੰਦੇ ਹੈ ਤੁਝ ਕਿਆ ਦੇਵ ਹੈ ਤੈਨੂੰ ਮਹਾਰਾਜ ਕੀ ਦੇ ਦਿੰਦੇ ਹੈ ਸਗੋਂ ਹੋਰ ਮੰਗਦੇ ਹੈ ਮੰਗ ਹੈ ਲੇਵ ਹੈ ਮੰਗਦੇ ਹੈ ਮਹਾਰਾਜ ਹੋਰ ਦੇ ਦਿਓ ਤੈਨੂੰ ਕੀ ਦੇਣਾ ਉਹਨਾਂ ਨੇ ਤੇਰੀ ਸੇਵਾ ਕਰਕੇ ਆਪਾਂ ਕਹਿ ਨਹੀਂ ਦਿੰਦੇ ਉਹਨਾਂ ਨੇ ਤੈਨੂੰ ਕੀ ਦੇ ਦੇਣਾ ਬਈ ਮਹਾਰਾਜ ਜਿਹੜੇ ਜੀਵ ਤੈਨੂੰ ਸੇਵਦੇ ਆ ਤੈਨੂੰ ਆਰਾਧਦੇ ਆ ਤੈਨੂੰ ਆਰਾਧ ਕੇ ਤੈਨੂੰ ਕੀ ਦੇ ਦਿੰਦੇ ਆ ਸਗੋਂ ਤੇਰੇ ਕੋਲੋਂ ਲੈਂਦੇ ਆ ਮਹਾਰਾਜ ਹੋਰ ਦੇ ਦਿਓ ਹੋਰ ਦੇ ਦਿਓ ਇਹ ਲਈ ਜਾਂਦੇ ਆਪ ਹੀ ਨਹੀਂ ਰਹਿੰਦਾ ਪਰਮੇਸ਼ਰ ਦਿੰਦਿਆਂ ਥੱਕਦਾ ਨਹੀਂ ਇਹ ਆਪ ਲੈਂਦਾ ਲੈਂਦਾ ਹੀ ਥੱਕ ਜਾਂਦਾ ਰਹਿੰਦਾ ਹੀ ਨਹੀਂ ਵਾਹਿਗੁਰੂ ਪਰਮੇਸ਼ਰ ਤਾਂ ਦੇ ਹੀ ਜਾਂਦਾ ਇਹੀ ਥੱਕ ਜਾਂਦਾ ਇਹਦਾ ਸਰੀਰ ਮੁੱਕ ਮਰ ਜਾਂਦਾ ਪਰਮੇਸ਼ਰ ਫਿਰ ਵੀ ਦਾਤਾ ਬਣ ਕੇ ਦੇ ਰਿਹਾ ਹੁੰਦਾ ਹਾਂਜੀ
ਤੂੰ ਦਾਤਾ ਜੀਆ ਸਭਨਾ ਕਾ ਜੀਆ ਅੰਦਰ ਜੀਓ ਤੂੰ ਹੀ
ਹੇ ਪ੍ਰਭੂ ਤੂੰ ਦਾਤਾ ਹੈ ਸਾਰੇ ਜੀਆਂ ਦਾ ਤੂੰ ਦਾਤਾ ਜੀਆ ਸਭਨਾ ਕਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮਹਾਰਾਜ ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜੀਓ ਤੂੰ ਹੀ ਜਿਤਨੇ ਸੰਸਾਰ ਦੇ ਜੀ ਨੇ ਉਹਨਾਂ ਵਿੱਚ ਤੂੰ ਹੀ ਜੀਓ ਬਣ ਕੇ ਵਸਦਾ ਜੀਵਾਂ ਵਿੱਚ ਜੀਵ ਬਣਿਆ ਹੋਇਆ ਪਰਮੇਸ਼ਰ, ਜਿਤਨੇ ਸੰਸਾਰ ਦੇ ਜੀਵ ਨੇ ਉਹਨਾਂ ਵਿੱਚ ਪਰਮਾਤਮਾ ਦੀ ਚੇਤਨਾ ਹੀ ਹੈ ਨਾ, ਅਕਾਲ ਪੁਰਖ ਦੀ ਚੇਤਨਾ ਹੀ ਹੈ ਸਾਰਿਆਂ ਵਿੱਚ ਵਰਤਦੀ। ਤੂੰ ਹੀ ਸੰਸਾਰ ਦੇ ਸਮਸਤ ਜੀਆਂ ਦਾ ਦਾਤਾ ਹੈ।
ਗੁਰਮੁਖ ਧਿਆਵੇ ਸੇ ਅੰਮ੍ਰਿਤ ਪਾਵੇ ਸੇ ਸੂਚੇ ਹੋਈ।
ਗੁਰਮੁਖ ਧਿਆਵੇ ਹੈ, ਗੁਰਮੁਖ ਧਿਆਉਂਦੇ ਆ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ, ਔਰ ਪਰਮੇਸ਼ਰ ਨੂੰ ਧਿਆ ਕੇ ਸੇ ਅੰਮ੍ਰਿਤ ਪਾਵੇ ਹੈ, ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ। ਅੰਮ੍ਰਿਤ ਕਿਹੜਾ ਨਾਮ? ਅੰਮ੍ਰਿਤ ਆਪਣੇ ਨਿਜ ਸਵਰੂਪ ਦਾ ਅੰਮ੍ਰਿਤ ਉਹਨੂੰ ਪਾਉਂਦੇ ਆ। ਸਹੀ ਸੁੱਚੇ ਹੋਈ, ਅਸਲ ਵਿੱਚ ਉਹੀ ਸੁੱਚੇ ਹਨ, ਉਹੀ ਪਵਿੱਤਰ ਹਨ, ਉਹੀ ਸ਼ੁੱਧ ਹੁੰਦੇ ਹਨ।
ਐ ਨਿਸ ਨਾਮ ਜਪੋ ਰੇ ਪ੍ਰਾਣੀ।
ਇਹ ਪ੍ਰਾਣੀ ਹਾਲੇ ਵੀ ਵੇਲਾ ਕੁਝ ਨੀ ਜੇ ਵਿਗੜਿਆ, ਜਦੋਂ ਤੱਕ ਇੱਕ ਘੱਟ ਸਾਹ ਚੱਲਦੇ ਆ, ਹਾਲੇ ਵੀ ਵੇਲਾ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਧਿਆ। ਅਹਿਨਸ ਨਾਮ ਜਪੋ ਰੇ ਪ੍ਰਾਣੀ, ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਜਪ। ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫੁੱਲ ਕੰਮ। ਹਾਲੇ ਵੀ ਵੇਲਾ ਹੈ, ਜਪ ਲੈ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਕਮਾਈ ਕਰ ਲੈ।
ਮੈਲੇ ਹੱਛੇ ਹੋਈ।
ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਐਸਾ ਹੈ, ਜਿਹੜੇ ਨਾਮ ਜਪਦੇ ਨੇ ਨਾਮ ਦੀ ਬਰਕਤ ਐਸੀ ਆ, ਮੈਲਿਆਂ ਤੋਂ ਹੱਛੇ ਹੋ ਜਾਂਦੇ, ਸ਼ੁੱਧ ਹੋ ਜਾਂਦੇ ਹਨ। ਨਾਮ ਜਪਣ ਵਾਲੇ ਮੈਲੇ ਹੱਛੇ ਹੋ ਜਾਂਦੇ ਹਨ। ਲੋਕ ਕਹਿੰਦੇ ਨੀ ਹੁੰਦੇ, ਕਈ ਕਹਿੰਦੇ ਕਿ ਸਾਡੇ ਪਾਪੀਆਂ ਕੋਲੋਂ ਕਿੱਥੇ ਨਾਮ ਜਪਿਆ ਜਾਂਦਾ ਹੈ। ਉਹ ਭਾਈ ਜਦੋਂ ਪਾਪੀ ਨਾਮ ਜਪਦੇ ਆ, ਉਹ ਪਾਪੀ ਵੀ ਮੁਕਤ ਹੋ ਜਾਂਦੇ ਆ, ਮਲ ਤੋਂ ਰਹਿਤ ਹੋ ਜਾਂਦੇ ਆ ਪਾਪ ਕਰਮਾਂ ਦੀ। ਮੈਲੇ ਹੱਛੇ ਹੋ ਹੀ, ਮੈਲਿਆਂ ਤੋਂ ਹੱਛੇ ਹੋ ਜਾਂਦੇ ਨੇ। ਇਹ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਏਡੀ ਵੱਡੀ ਬਰਕਤ ਹੈ, ਇਹ ਮੈਲਿਆਂ ਨੂੰ ਉਜਲਾ ਕਰਨ ਵਾਲਾ ਹੈ। ਜਿਹੜੇ ਮੈਲੇ ਨੇ ਉਹਨਾਂ ਨੂੰ ਪਵਿੱਤਰ ਤੇ ਪਾਵਨ ਕਰਨ ਵਾਲਾ ਸਾਹਿਬ ਦਾ ਅੰਮ੍ਰਿਤ ਨਾਮ ਹੈ। ਇਹ ਪ੍ਰਾਣੀ ਇਸ ਅੰਮ੍ਰਿਤ ਨਾਮ ਨੂੰ ਜਪ।
ਜੇ ਹੀ ਰੁੱਤ ਕਾਇਆ ਸੁਖ ਤੇਹਾ ਤੇ ਹੋ ਜੇ ਹੀ ਦੇਹੀ।
ਕਹਿੰਦੇ ਜਿਹੋ ਜੀ ਰੁੱਤ, ਰੁੱਤ ਜਿਹੋ ਜੀ ਹੋਵੇ ਕਾਇਆ ਉਦਾਂ ਦੀ ਹੋ ਜਾਂਦੀ ਹੈ। ਇਹ ਆਪਣੇ ਆਪ ਨੂੰ ਉਸੇ ਤਰ੍ਹਾਂ ਦੀ ਰੁੱਤ ਦੇ ਮੁਤਾਬਕ ਕਾਇਆ ਢਾਲ ਲੈਂਦੀ। ਸਰਦੀਆਂ ਦੇ ਦਿਨ ਹੋਣ, ਕਾਇਆ ਉਸੇ ਤਰ੍ਹਾਂ ਉਸੇ ਮੁਤਾਬਕ ਢਲ ਜਾਂਦੀ ਹੈ। ਗਰਮੀਆਂ ਦੀ ਰੁੱਤ ਹੋਵੇ ਉਹਦੇ ਮੁਤਾਬਕ ਢਲ ਜਾਂਦੀ ਹੈ। ਜਿਹੀ ਰੁੱਤ ਕਾਇਆ ਸੁੱਖ ਤੇਹਾ, ਕਾਇਆ ਨੂੰ ਉਸੇ ਤਰ੍ਹਾਂ ਦਾ ਸੁੱਖ ਉਹਨੂੰ ਮਿਲਣ ਲੱਗ ਪੈਂਦਾ, ਇਹ ਉਦਾਂ ਦੇ ਮੁਤਾਬਕ ਹੀ ਢਲਣ ਲੱਗ ਪੈਂਦੀ ਹੈ। ਤੇਹੋ ਜਿਹੀ ਦੇਹੀ, ਕਹਿੰਦੇ ਇਸੇ ਤਰ੍ਹਾਂ ਜੇ ਤੂੰ ਇਸ ਕਲੀ ਕਾਲ ਦੀ ਰੁੱਤ ਦੇ ਵਿੱਚ, ਇਹ ਕਲਯੁਗ ਵੀ ਰੁੱਤ ਹੈ, ਕਲਯੁਗ ਵਿੱਚ ਰੁੱਤ ਹੈ ਪਰਮੇਸ਼ਰ ਦੇ ਨਾਮ ਬੀਜਣ ਦੀ, ਨਾਮ ਭਜਨ ਕਰਨ ਦੀ, ਤੇ ਜੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੇਗਾ ਤੇ ਤੇਰੀ ਇਸ ਦੇਹੀ ਨੂੰ ਸੁੱਖ ਪ੍ਰਾਪਤ ਹੋਵੇਗਾ। ਯਾਨੀ ਕਿ ਇਸ ਦੇਹ ਚ ਰਹਿਣ ਵਾਲਾ ਜਿਹੜਾ ਮਨ ਹੈ ਉਹ ਦੇਹੀ ਹੈ, ਉਹਨੂੰ ਸੁੱਖ ਪ੍ਰਾਪਤ ਹੋਵੇਗਾ।
ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੇਂ ਰੁੱਤ ਕੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਈ ਰੁੱਤ ਸੁਹਾਵੀ ਹੈ, ਜਿਹੜੀ ਰੁੱਤ ਚ ਪਰਮੇਸ਼ਰ ਦਾ ਭਜਨ ਚੇਤੇ ਆਵੇ। ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਕਾਹਦੀਆਂ ਰੁੱਤਾਂ, ਕਾਹਦੀਆਂ ਰੁੱਤਾਂ, ਬਿਨ ਨਾਵੇਂ ਰੁੱਤ ਕੇ ਹੀ। ਕੋਈ ਕਹੇ ਜੀ ਬਸੰਤ ਰੁੱਤ ਬੜੀ ਸੋਹਣੀ ਹੁੰਦੀ ਹੈ, ਨਾ ਠੰਡ ਨਾ ਗਰਮੀ। ਕਹਿੰਦੇ ਜੇ ਰੱਬ ਦਾ ਭਜਨ ਹੀ ਨਹੀਂ ਕਰਨਾ ਤੇ ਕਾਹਦੀ ਚੰਗੀ ਰੁੱਤ, ਤੇਰੇ ਲਈ ਤਾਂ ਫਿਰ 6 ਦੀਆਂ 6 ਰੁੱਤਾਂ ਵੀ ਕਿਸੇ ਕੰਮ ਦੀਆਂ ਨੀ, ਜੇ ਤੂੰ ਪਰਮੇਸ਼ਰ ਦਾ ਭਜਨ ਨਹੀਂ ਕਰਦਾ। ਉਹ ਰੁੱਤ ਸੁਹਾਵੀ ਹੈ, ਭਾਵੇਂ ਸਾਵਣ ਦੇ ਭਾਦਰੋਂ ਵਿੱਚ ਪਾਵਸ ਰੁੱਤ ਵਿੱਚ ਅਰਾਧ, ਭਾਵੇਂ ਜੇਠ ਹਾੜ ਦੀ ਗਰੀਖਮ ਰੁੱਤ ਵਿੱਚ ਅਰਾਧ, ਤੇ ਭਾਵੇਂ ਬਸੰਤ ਰੁੱਤ ਵਿੱਚ ਅਰਾਧ, ਤੇ ਭਾਵੇਂ ਸਿਸਰ ਤੇ ਭਾਵੇਂ ਪਤਝੜ ਦੀ ਰੁੱਤ ਦੇ ਵਿੱਚ, ਤੇ ਭਾਵੇਂ ਸਰਦ ਰੁੱਤ ਦੇ ਵਿੱਚ ਪਰਮੇਸ਼ਰ ਦੀ ਅਰਾਧਨਾ ਕਰ। ਜਿਹੜੀ ਰੁੱਤ ਵਿੱਚ ਵੀ ਅਰਾਧੇਗਾ ਤੇਰੇ ਲਈ ਉਹ ਰੁੱਤ ਸੁਹਾਵਣੀ, ਤੇ ਜੇ ਉਹਦਾ ਭਜਨ ਨਹੀਂ ਕਰਨਾ ਤੇ ਕਾਹਦੀ ਰੁੱਤ, ਫਿਰ ਕਾਹਦੀਆਂ ਰੁੱਤਾਂ। ਕਹਿੰਦੇ ਬਿਨ ਨਾਵੇਂ ਰੁੱਤ ਕੇ ਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਾਹਦੀ ਰੁੱਤ। ਹਾਂਜੀ,
ਚੋਪਈ ਲੋਕਨ ਸਰਬ ਸ਼ਬਦ ਸੁਨ ਕਰਕੇ।
ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਸ਼ਬਦ ਗਾਵਿਆ, ਜਿੰਨੇ ਉੱਥੇ ਲੋਕ ਬੈਠੇ ਸਭ ਨੇ ਸੁਣਿਆ। ਪਾਤਸ਼ਾਹ ਦੇ ਸ਼ਬਦ ਵਿੱਚ ਇਹੋ ਜਿਹੀ ਕਲਾ, ਗੁਰਦੇਵ ਜਦੋਂ ਗਾਇਨ ਕਰਦੇ ਉਚਾਰਨ ਕਰਦੇ, ਸਭਦਿਆਂ ਤਪਦਿਆਂ ਬਲਦਿਆਂ ਹਿਰਦਿਆਂ ਤੇ ਪਾਤਸ਼ਾਹ ਦੇ ਸ਼ਬਦ ਦੇ ਅੰਮ੍ਰਿਤ ਜਲ ਦੀ ਕਲਾ ਵਰਤ ਜਾਂਦੀ। ਜਿੰਨਿਆਂ ਨੇ ਵੀ ਸੁਣਿਆ ਉੱਥੇ ਜਿੰਨੇ ਵੀ ਬੈਠੇ ਸਨ,
ਸਿੱਖ ਪਏ ਸਤ ਗੁਰੂ ਵਿਚਰ ਕੇ,
ਜਿੰਨਿਆਂ ਨੇ ਸੁਣਿਆ ਸਭ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਗਏ। ਸਤਿਗੁਰਾਂ ਨੂੰ ਆਪਣਾ ਗੁਰੂ ਰੂਪ ਜਾਣ ਕੇ ਸਭ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸਿੱਖੀ ਧਾਰਨ ਕਰ ਲਈ। ਇਹ ਗੁਰੂ ਕੀ ਬਾਣੀ ਦੀ ਪਾਰਸ ਕਲਾ ਹੈ। ਖਾਲਸਾ ਜੀ, ਨੌਵੇਂ ਪਾਤਸ਼ਾਹ ਜਿਹੜੇ ਰੂਟ ਤੇ ਗਏ ਨੇ ਨਾ, ਇੱਧਰ ਪੂਰਬ ਨੂੰ, ਮਾਲਦਾ ਨੂੰ, ਕਲਕੱਤੇ ਨੂੰ, ਪੁਰੀ ਤੱਕ, ਇਹ ਉਹੀ ਰਸਤਾ ਸੀ ਜਿਹੜੇ ਰਸਤੇ ਗੁਰੂ ਨਾਨਕ ਸਾਹਿਬ ਨੇ ਉਦਾਸੀ ਕੀਤੀ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਇਲਾਕੇ ਚ ਉਦਾਸੀਆਂ ਕੀਤੀਆਂ ਤੇ ਬਹੁਤਿਆਂ ਨੂੰ ਪਾਤਸ਼ਾਹ ਆਪਣਾ ਸੇਵਕ ਸਿੱਖ ਬਣਾ ਕੇ ਇੱਥੋਂ ਚਲੇ ਗਏ। ਮੁੜ ਕੇ ਗੁਰੂ ਸਾਹਿਬ ਦੇ ਨਾਲ ਨੌਵੇਂ ਪਾਤਸ਼ਾਹ ਤੱਕ ਬਾਕੀ ਗੁਰੂ ਸਾਹਿਬਾਨਾਂ ਨਾਲ ਉਹਨਾਂ ਦਾ ਮੇਲ ਨਹੀਂ ਹੋ ਸਕਿਆ। ਜਦੋਂ ਨੌਵੇਂ ਪਾਤਸ਼ਾਹ ਗਏ ਨਾ ਉਹਨਾਂ ਨਗਰਾਂ ਵਿੱਚ, ਕਦੇ ਮਾਲਦਾ ਜਾਂਦੇ, ਕਦੇ ਕਲਕੱਤੇ ਜਾਂਦੇ, ਤਾਂ ਉਹ ਕਹਿੰਦੇ ਮਹਾਰਾਜ ਦੁਬਾਰਾ ਆਉਣ ਤੇ ਤੁਸੀਂ 200 ਸਾਲ ਲਾ ਦਿੱਤੇ ਨੇ, ਇੰਨੀ ਉਡੀਕ ਕਰਾਈ ਜੇ। ਪਹਿਲੇ ਜਾਮੇ ਚ ਆਏ ਸੀ, ਮੁੜ ਕੇ ਅੱਜ ਦਰਸ਼ਨ ਦਿੱਤੇ ਆ। ਤੁਸੀਂ ਕਦੇ ਇਹ ਸੋਚੋ, ਚਿੰਤਨ ਕਰੋ ਕਿ 200 ਸਾਲ ਤੱਕ ਉਹ ਜਿਹੜੇ ਲੋਕ ਸਨ ਉਹ ਕਿਵੇਂ ਜੁੜੇ ਰਹੇ ਗੁਰੂ ਨਾਨਕ ਸਾਹਿਬ ਨਾਲ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕੀ ਦੇ ਗਏ ਸੀ? ਗੁਰੂ ਨਾਨਕ ਸਾਹਿਬ ਉਹਨਾਂ ਨੂੰ ਆਪਣੀ ਬਾਣੀ ਦੇ ਗਏ ਸੀ ਕਿ ਉਹਨਾਂ ਦੀਆਂ ਅੱਗੇ 2-3 ਪੀੜੀਆਂ ਲੰਘ ਗਈਆਂ ਨੇ ਉਸ ਬਾਣੀ ਦੇ ਨਾਲ ਜੁੜਿਆ, ਤੇ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਆ ਕੇ ਦੁਬਾਰਾ ਨਮਸਕਾਰਾਂ ਕਰ ਰਹੇ ਨੇ। ਇਹ ਗੁਰਬਾਣੀ ਦੀ ਕਲਾ ਹੈ, ਪਾਰਸ ਕਲਾ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਨਾ ਗੁਰੂ ਰਾਮਦਾਸ ਸਾਹਿਬ, ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ, ਹਰ ਸੰਗ ਹਰੀ ਸਤਸੰਗ ਭਏ, ਹਰ ਕੰਚਨ ਚੰਦਨ ਕੀਨੇ। ਮਹਾਰਾਜ ਜੀ ਤੁਸੀਂ ਪਾਰਸ ਹੋ, ਮਹਾਰਾਜ ਜੀ ਤੁਸੀਂ ਚੰਦਨ ਹੋ, ਅਸੀਂ ਲੱਕੜ ਵਾਂਗੂ ਹਾਂ, ਅਸੀਂ ਲੋਹੇ ਵਾਂਗੂ ਹਾਂ, ਤੁਹਾਡੀ ਸੰਗਤ ਕਰਕੇ ਜਿਵੇਂ ਚੰਦਨ ਦੀ ਸੰਗਤ ਕਰਕੇ ਲੱਕੜ ਚੰਦਨ ਹੋ ਜਾਂਦੀ ਹੈ, ਪਾਰਸ ਦੀ ਸੰਗਤ ਕਰਕੇ ਲੋਹਾ ਸੋਨਾ ਹੋ ਜਾਂਦਾ, ਮਹਾਰਾਜ ਤੁਹਾਡੀ ਸੰਗਤ ਕਰਕੇ ਅਸੀਂ ਵੀ ਕੰਚਨ ਹੋ ਜਾਣਾ, ਚੰਦਨ ਹੋ ਜਾਣਾ। ਗੁਰਬਾਣੀ ਪਾਰਸ ਹੈ, ਇਹ ਪਾਰਸ ਕਲਾ ਵਰਤਦੀ। ਵੇਖੋ ਮਹਾਰਾਜ ਜੀ ਦੇ ਸ਼ਬਦ ਦਾ ਐਸਾ ਪ੍ਰਭਾਵ ਪਿਆ ਉਹਨਾਂ ਤੇ, ਕਿਉਂਕਿ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਹਨ ਤੇ ਸੁਣਨ ਵਾਲੇ ਸਰੋਤੇ ਸ਼ਰਧਾਵਾਨ ਹਨ। ਸੁਣਦਿਆਂ ਸਾਰ ਐਸਾ ਅਸਰ, ਸਭ ਗੁਰੂ ਕੇ ਸਿੱਖ ਹੋ ਗਏ, ਸਭ ਨੇ ਸਤਿਗੁਰਾਂ ਨੂੰ ਗੁਰੂ ਰੂਪ ਜਾਣ ਕੇ ਸਜਦਾ ਕੀਤਾ, ਨਮਸਕਾਰ ਕੀਤੀ।
ਵਾਹਿਗੁਰੂ ਕੋ ਸਿਮਰਨ ਕਰਹੀ,
ਵਾਹਿਗੁਰੂ 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 ਵਾਹਿਗੁਰੂ, ਇਹ ਸਿਮਰਨ ਕਰਨ ਲੱਗੇ ਸਾਰੇ। ਸਭ ਦੀ ਰਸਨਾ ਤੇ ਇੱਕੋ ਸ਼ਬਦ ਸੀ, ਵਾਹਿਗੁਰੂ ਵਾਹਿਗੁਰੂ। ਇਹ ਵਾਹਿਗੁਰੂ ਦਾ ਜਾਪ ਜਪਣ ਲੱਗੇ,
ਹਿਰਦੈ ਵਿਕਾਰਨ ਕੋ ਪਰ ਹਰਹੀ,
ਵਾਹਿਗੁਰੂ ਦਾ ਜਾਪ ਜਪਦਿਆਂ ਜਪਦਿਆਂ ਆਪਣੇ ਹਿਰਦੇ ਦੇ ਵਿਕਾਰਾਂ ਨੂੰ ਪਰ ਹਰਦੇ ਨੇ, ਵਿਕਾਰਾਂ ਨੂੰ ਤਿਆਗਦੇ ਹਨ, ਕਿਉਂਕਿ ਇੱਕੋ ਦਿਨ ਵਿਕਾਰ ਨਹੀਂ ਜਾਂਦੇ। ਨਾਮ ਦੀ ਸਾਧਨਾ ਕਰਨ ਵਾਲੇ ਸਾਧਕ ਕਹਿੰਦੇ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਵਿਕਾਰ ਆ ਕੇ ਤੰਗ ਕਰਦਾ ਨਾਮ ਦੀ ਕਮਾਈ ਕਰਦਿਆਂ, ਉਹ ਕਾਮ ਹੈ। ਔਰ ਨਾਮ ਦੀ ਸਾਧਨਾ ਕਰਨ ਵਾਲੇ ਇਹ ਵੀ ਕਹਿੰਦੇ ਹੈ, ਸਭ ਤੋਂ ਪਹਿਲਾਂ ਨਾਮ ਦੀ ਕਮਾਈ ਕਰਦਿਆਂ ਜੇ ਕੋਈ ਵਿਕਾਰ ਆਉਂਦਾ, ਪਹਿਲਾਂ ਵਿਕਾਰ ਸਤਾਉਂਦਾ ਤੇ ਉਹ ਕਾਮ ਹੈ, ਤੇ ਸਭ ਤੋਂ ਪਹਿਲਾਂ ਅਗਰ ਕੋਈ ਵਿਕਾਰ ਜਾਂਦਾ ਹੈ ਤਾਂ ਉਹ ਵੀ ਕਾਮ ਹੈ, ਫਿਰ ਬਾਕੀ ਵਿਕਾਰ ਵੀ ਸੰਜਮ ਚ ਆ ਜਾਂਦੇ। ਤੋ ਨਾਮ ਜਪਦਿਆਂ ਜਪਦਿਆਂ, ਨਾਮ ਦਾ ਅਭਿਆਸ ਕਰਦਿਆਂ ਕਰਦਿਆਂ ਗੁਰਮੁਖ ਵਿਕਾਰਾਂ ਨੂੰ ਤਿਆਗਦੇ ਹਨ।
ਦੋਹਰਾ ਗਮਨ ਕੀਨ ਤੈ ਤੇ ਪ੍ਰਭੂ, ਜਾਣਿਆ ਨੇ ਅਸਥਾਨ।
ਗਰੀਬ ਨਿਵਾਜ ਪਾਤਸ਼ਾਹ ਜੀ ਨੇ ਨਾ ਨਗਰ ਨਿਵਾਸੀਆਂ ਦਾ ਉਧਾਰ ਕੀਤਾ ਤੇ ਇਥੋਂ ਪਾਤਸ਼ਾਹ ਹੋਰ ਜੀਵਾਂ ਦੇ ਤਾਰਨੇ ਵਾਸਤੇ ਚੱਲ ਪਏ।
ਗੰਜਨ ਦੰਬ ਪੰਜਨ ਕਸ਼ਟ,
ਮਹਾਰਾਜ ਜੀ ਪਖੰਡ ਦਾ ਗੰਜਨ ਨਾਸ਼ ਕਰਨ ਵਾਲੇ ਹਨ ਔਰ ਆਪਣਿਆਂ ਸੇਵਕਾਂ ਦੇ ਕਸ਼ਟ ਭੰਨਣ ਵਾਲੇ ਹਨ।
ਰੰਜਨ ਜਨ ਕੇ ਪ੍ਰਾਨ,
ਔਰ ਆਪਣਿਆਂ ਜਨਾਂ ਨੂੰ ਰੰਜਨ ਖੇੜਾ ਦੇਣ ਵਾਲੇ ਹਨ, ਆਪਣਿਆਂ ਜਨਾਂ ਨੂੰ ਪ੍ਰਸੰਨ ਕਰਨ ਵਾਲੇ, ਦਾਸਾਂ ਦੇ ਉੱਤੇ ਬਖਸ਼ਿਸ਼ਾਂ ਕਰਨ ਵਾਲੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਇੱਕ ਨਗਰ ਚ ਆਏ ਨੇ ਜਿਸ ਨਗਰ ਦਾ ਨਾਮ ਹੈ ਸੱਤ ਘਰਾਂ, ਜ਼ਿਲ੍ਹਾ ਮਿੰਟ ਗੁਮਰੀ ਪਾਕਿਸਤਾਨ ਦੇ ਵਿੱਚ। ਉੱਥੇ ਨਗਰ ਹੈ ਸੱਤ ਘਰਾਂ, ਪਾਤਸ਼ਾਹ ਨੇ ਇੱਥੇ ਚਰਨ ਪਾਏ ਨੇ। ਇੱਥੇ ਜਿਵੇਂ ਜੀਵਾਂ ਦਾ ਉਧਾਰ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।